ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਜਪਜੀ ਸਾਹਿਬ ਦੀ 21ਵੀਂ ਪੌੜੀ ਦੀ ਵਿਆਖਿਆ। ਇਕੁਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰੇ ਪਰਸਾਦ ਤੀਰਥ ਤਪ ਦਇਆ ਦਤ ਦਾਨ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸੁਅਸਤ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹ ਕਵਣ ਜਿਤ ਹੋ ਪਰਮਾਤਮਾ ਦੇ ਰਸਤੇ ਉੱਪਰ ਇਨਸਾਨ ਜਦੋਂ ਆਪਣਾ ਕਦਮ ਵਧਾਉਂਦਾ ਹੈ ਤੇ ਬਹੁਤ ਸਾਰੇ ਤਰੀਕਿਆਂ ਨਾਲ ਉਸਦੀ ਯਾਦ ਨੂੰ ਆਪਣੇ ਦਿਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਤੀਰਥ ਇੱਕ ਐਸੀ ਜਗ੍ਹਾ ਦਾ ਨਾਮ, ਉਸ ਅਸਥਾਨ ਦਾ ਨਾਮ ਜਿਸ ਅਸਥਾਨ ਤੇ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭੂ ਦੇ ਕਿਸੇ ਸੰਤ ਪਿਆਰੇ ਨੇ, ਪ੍ਰਭੂ ਦੇ ਕਿਸੇ ਭਗਤ ਨੇ, ਜਾਂ ਕਿਸੇ ਅਵਤਾਰ ਨੇ, ਜਾਂ ਗੁਰੂ ਸਾਹਿਬਾਨ ਨੇ, ਕਿਸੇ ਪੀਰ ਨੇ, ਕਿਸੇ ਪੈਗੰਬਰ ਨੇ ਕੁਛ ਨਾ ਕੁਛ ਕੀਤਾ ਹੈ, ਕਹਿੰਦੇ ਤੀਰਥ ਹੋ ਗਿਆ। ਤੀਰਥ जमीन दा ओ टुकड़ा है जिस उपर किसे रब दे प्यारे ने, या कहिए किसे रब्बी सूरत वाले ने अपने मुबारक कदम टिकाए ने। पृथ्वी सारी है पर सारी पृथ्वी नु असी तीर्थ नहीं कह दें दे। पानी सारा ही पानी है पर हर पानी नु असी अमृत नहीं कह दें दे। समय सारे ही सोने ने पर हर समय नु शुभ ते पवित्र भी नहीं असी कह दें दे। जिस घड़ी जिस मुहूर्त जिस पल किसे महापुरुष ने इस संसार च जन्म लिया पैदाइश ली उस वक्त नु खास वक्त कह देता गया। जिस समय जिस काल किसी संत ने किसी महापुरुष ने किसी भगत ने अपने हृदय दे अंदर पहली बार परमात्मा दे प्रकाश नु महसूस कीता उस वास्ते ओ वक्त बहुत खास, ओ मुहूर्त बहुत खास, ओ घड़ी बहुत खास, ओ पल बहुत खास हो जाता है। जमीन सारी जमीन इको जई पर जमीन ने किसे खास टुकड़े नु ही तीर्थ किया। तो ख्याल रहे तीर्थ नु तीर्थ बनाया जाता है, तीर्थ कोई भी जगह अपने आप नहीं है। तीर्थ दी शकल तीर्थ दा रूप किसी ना किसी संत ने किसी ना किसी भगत ने किसी ना किसी प्रेमी ने उसकी कृपा हुई उसने दिता है। सिख धर्म दे विच ते गुरु साहिबान ने जिस जिस जगह ऊपर कुछ भी कीता चाहे वह दुनियावी लफ्सां विच कोई इतनी वड्डी गल नहीं सी लेकिन उन्हां नूं भी तीर्थ दा गुरु धाम दा गुरु घर दा रुतबा मिलिया। किन्ने ने चलदिया इस जगह दम लिया सी ते दमदमा साहब बनिया, इस जगह ते बैठे सन थड़ा साहब बनिया, इस जगह दातुन कीती सी जंड साहब बनिया। कहन तो भाव कि दातुन कीती सी इस थड़े ते बैठे सन इथे सा लिया सी। दुनियावी जेकर बोली चाली च देखा जाए तो कोई बड़ी वड्डी गल तो कीती कोई नहीं, आखर जदों चलेगा किधरे ना किधरे साथ लवेगा, आखर जदों आदमी किस जगह तो दूसरी जगह जाएगा सफर विच इशनान भी करेगा दातुन भी करेगा। फिर इतनी खास क्यों बन गई, फिर इतनी खासियत क्यों आ गई? खासियत इस कारण आ गई किन्ने जगह या उन्होंने की कीता सवाल इसका नहीं, सवाल इतना भर है कि वो चमत्कारी पुरुष अपनी छो दे गए ने उस जगह नु अपनी टच दे गए ने। हुन अगर सीधे सीधे लफ्सां च कहिए तो संतुष्टि भगतां दी प्रेमियां दी इन्ने विच हो जांदी है कि जिथे जाए बहे मेरा सतगुरु सो थान सुहावा राम राजे, जिथे बैठ गए बस वो थान सुहावा। की कीता सवाल इसका नहीं, what they did is not important, they went there, they sat there is important। थोड़ा जा इसनों असी वैज्ञानिक दृष्टिकोण नाल देखिए। किरल्यान नाम दे एक साइंटिस्ट ने किरल्यान फोटोग्राफी दी ए एक साइंटिफिक इन्वेंशन। इस वैज्ञानिक दा एक कथन है ये हर आदमी दे शरीर दे आसपास एक ऊर्जा दा एक एनर्जी दा सर्कल है जिस एनर्जी दे सर्कल नू असी सीधे नंगी अख नाल नहीं देख सकते। इस व्यक्ति ने एक खास किस्म दे कैमरे दी खोज कीती और उस कैमरे दे द्वारा जदों असी किसे व्यक्ति दी फोटो क्लिक करदे हां जदों खिंचदे हां ते उस आदमी दे उस घेरे नू असी पूरी तरह देख सकते हां महसूस कर सकते हां। और उस घेरे दी खासियत ऐसी कि उसने एक ऐसा पॉइंट दिता सीगा कि जो एनर्जी लेवल आदमी दे शरीर दे आसपास है कोई भी बीमारी कोई भी डिजीज कोई भी रोग सब तो पहले इस एनर्जी साइकिल दे विच प्रवेश करता है और आदमी दे शरीर विच बाद विचों प्रवेश करता है। इस चीज ऊपर उसने बहुत बहुत रिसर्च की थी और इन्हें क्या कि आने वाले टाइम विच साइंस ने विज्ञान ने इस चीज नु भी गौर करना है और हो सकता है बहुत संभव है कि आने वाले टाइम दे विच उस मेडिकल ਵੇਦ ਵਿੱਚ ਅਗਰ ਇਸਦੀ ਪ੍ਰੋਪਰ ਰਿਸਰਚ ਹੋ ਪਾਈ ਤੇ ਆਦਮੀ ਨੂੰ ਬਿਮਾਰ ਹੋਣ ਤੋਂ ਪਹਿਲਾਂ ਹੀ ਉਸਦੀ ਬਿਮਾਰੀ ਨੂੰ ਠੀਕ ਕਰ ਦਿੱਤਾ ਜਾਏਗਾ। ਬਿਮਾਰ ਹੋਣ ਤੋਂ ਬਾਅਦ ਰੋਗ ਨੂੰ ਠੀਕ ਕੀਤਾ ਦੇਰ ਹੋ ਚੁੱਕੀ ਹੈ, ਆਲਰੇਡੀ ਉਹ ਇੱਕ ਰੋਗ ਜੋ ਹੈ ਉਹ ਸਰੀਰ ਚ ਪਾਲ ਰਿਹਾ, ਇੱਕ ਪੀੜਾ ਨੂੰ ਉਹ ਮਹਿਸੂਸ ਕਰ ਰਿਹਾ। ਜੇਕਰ ਅਸੀਂ ਉਸ ਐਨਰਜੀ ਲੈਵਲ ਦੇ ਵਿੱਚ ਆਈ ਹੋਈ ਬਿਮਾਰੀ ਨੂੰ ਪਹਿਲਾਂ ਤੋਂ ਹੀ ਡਾਇਗਨੋਸ ਕਰ ਸਕੀਏ ਤਾਂ ਉਹਨੂੰ ਠੀਕ ਕਰ ਦਿਆਂਗੇ, ਬਿਮਾਰ ਹੋਣ ਦੀ ਲੋੜ ਹੀ ਨਹੀਂ ਪਏਗੀ। ਜਿਵੇਂ ਇੱਕ ਸਾਲ ਦੇ ਸਾਲ ਆਪਣੇ ਸਰੀਰ ਦਾ ਪੂਰਾ ਇੱਕ ਮੈਡੀਕਲ ਐਗਜ਼ਾਮਿਨ ਆਮ ਆਦਮੀ ਕਰਾਉਂਦਾ ਹੈ ਕਿ ECG ਔਰ ਦੂਸਰੇ ਅਲਟਰਾਸਾਊਂਡ ਐਂਡ ਬਲੱਡ ਟੈਸਟ ਐਂਡ ਆਲ ਅਦਰ ਟੈਸਟ ਵਿਚ ਆਰ ਨੈਸੇਸਰੀ, ਉਹ ਕਰਾ ਲਏ ਜਾਂਦੇ ਨੇ ਤਾਂ ਕਿ ਪਤਾ ਰਹੇ ਕਿ ਬਈ ਸਰੀਰ ਠੀਕ ਹੈ ਕਿ ਨਹੀਂ ਠੀਕ ਹੈ। ਸਪੈਸ਼ਲੀ ਆਫਟਰ 40 ਵਨ ਸ਼ੁਡ ਬੀ ਵੈਰੀ ਕਾਸ਼ੀਅਸ, ਔਰ ਸਾਲ ਦੇ ਵਿੱਚ ਇੱਕ ਵਾਰ ਪੂਰੇ ਸਰੀਰ ਦਾ ਐਗਜ਼ਾਮਿਨ ਜ਼ਰੂਰ ਕਰਨਾ ਚਾਹੀਦਾ। ਅਸੀਂ ਲੋਕ ਆਪਣੇ ਸਰੀਰ ਦਾ ਇੰਨਾ ਦੁਰਉਪਯੋਗ ਕਰਦੇ ਹਾਂ ਜਿਹਦਾ ਕੋਈ ਹਿਸਾਬ ਨਹੀਂ। ਅਸੀਂ ਆਪਣੀ ਕਾਰ ਦੀ ਸਰਵਿਸ ਕਰਾ ਲੈਂਦੇ ਹਾਂ, ਅਸੀਂ ਆਪਣੇ ਏਅਰ ਕੰਡੀਸ਼ਨਰ ਦੀ ਸਰਵਿਸ ਕਰਾ ਲੈਂਦੇ ਹਾਂ, ਅਸੀਂ ਆਪਣੇ ਘਰ ਵਿੱਚ ਕੁਕਿੰਗ ਰੇਂਜ ਐਂਡ ਡਰਾਇਰਸ ਦੀ ਵੀ ਸਰਵਿਸ ਕਰਾ ਲੈਂਦੇ ਹਾਂ, ਲੇਕਿਨ ਆਪਣੇ ਸਰੀਰ ਦੀ ਸਰਵਿਸ ਵੱਲ ਕੋਈ ਧਿਆਨ ਨਹੀਂ ਦਿੰਦੇ। ਇਹੀ ਕਾਰਨ ਹੈ ਕਿ ਜਦੋਂ ਬਿਮਾਰ ਹੋ ਚੁੱਕੇ ਹੁੰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸ਼ੂਗਰ ਵੱਧ ਗਈ ਹੈ, ਬਲੱਡ ਪ੍ਰੈਸ਼ਰ ਹੋ ਚੁੱਕਾ ਹੈ ਜਾਂ ਹਾਰਟ ਦੀ ਕੋਈ ਪ੍ਰੋਬਲਮ ਆ ਚੁੱਕੀ ਹੈ। ਲੇਕਿਨ ਅਗਰ ਬਹੁਤ ਪਹਿਲੇ ਨਾਰਮਲ ਕੰਡੀਸ਼ਨ ਦੇ ਵਿੱਚ ਠੀਕ ਠੀਕ ਖੁਰਾਕ ਔਰ ਠੀਕ ਠੀਕ ਵਰਜਿਸ਼ ਚੱਲੇ, ਸਰੀਰ ਕਾਫੀ ਅੱਛਾ ਰਹੇਗਾ। ਕਿਰਲਿਆਨ ਫੋਟੋਗ੍ਰਾਫੀ ਦੀ ਖਾਸੀਅਤ ਕਿ ਉਸਨੇ ਇੱਕ ਇਹ ਚੀਜ਼ ਕਹੀ ਕਿ ਹਰ ਆਦਮੀ ਦਾ ਜਿਹੋ ਜਿਹਾ ਮਨ ਹੈ ਉਹਦੇ ਐਨਰਜੀ ਦੇ ਲੈਵਲ ਔਰ ਉਹਦੀ ਐਨਰਜੀ ਦਾ ਕਲਰ ਡਿਫਰੈਂਟ ਹੋ ਜਾਏਗਾ। ਹਿੰਦੁਸਤਾਨ ਦੇ ਵਿੱਚ, ਪੂਰਬ ਦੇ ਵਿੱਚ, ਓਰੀਐਂਟ ਦੇ ਵਿੱਚ ਬਹੁਤ ਪਹਿਲੇ ਤੋਂ ਕਿਸੇ ਵੀ ਅਵਤਾਰ, ਕਿਸੇ ਵੀ ਗੁਰੂ ਦੀ ਜਦ ਤਸਵੀਰ ਬਣਾਈ ਗਈ ਜਾਂ ਮੂਰਤੀ ਬਣਾਈ ਗਈ ਤੇ ਤੁਸੀਂ ਦੇਖਿਆ ਹੋਏਗਾ ਉਹਨਾਂ ਦੇ ਸਿਰ ਦੇ ਪਿੱਛੇ ਇੱਕ ਗੋਲ ਘੇਰਾ, ਅਕਸਰ ਪ੍ਰਕਾਸ਼ ਦਾ ਇੱਕ ਗੋਲ ਘੇਰਾ ਬਣਾਇਆ ਗਿਆ। ਜੇਕਰ ਉਂਝ ਕਿਸੇ ਨੂੰ ਪੁੱਛ ਕੇ ਦੇਖ ਲਓ ਕਿ ਇਸ ਘੇਰੇ ਦਾ ਮਤਲਬ ਕੀ ਹੈ ਤੇ ਸ਼ਾਇਦ ਪੇਂਟਰ ਨੂੰ ਵੀ ਨਹੀਂ ਪਤਾ ਕਿ ਕੀ ਹੈ, ਪਰ ਚੂੰਕਿ ਬਣਦੀ ਆ ਰਹੀ ਹੈ ਇਸ ਕਰਕੇ ਜਦੋਂ ਉਹ ਪੇਂਟ ਕਰਦੇ ਤੇ ਉਹ ਵੀ ਇੱਕ ਰਾਊਂਡ ਸਰਕਲ ਰੋਸ਼ਨੀ ਦਾ ਪਿੱਛੇ ਬਣਾ ਦਿੰਦੇ ਨੇ। ਲੇਕਿਨ ਕਿਰਲਿਆਨ ਨੇ ਇਸ ਚੀਜ਼ ਨੂੰ ਸਾਬਿਤ ਕੀਤਾ ਹੈ ਕਿ ਨਹੀਂ, ਸੱਚਮੁੱਚ ਸਾਡਾ ਐਨਰਜੀ ਦਾ ਇੱਕ ਲੈਵਲ ਹੈ। ਜਿਤਨਾ ਆਦਮੀ ਚਿੰਤਾ, ਕਲੇਸ਼, ਮੋਹ, ਇਗਨੋਰੈਂਸ, ਅਗਿਆਨ ਵਿੱਚ ਹੁੰਦਾ ਹੈ ਉਹਦਾ ਉਹਨਾਂ ਐਨਰਜੀ ਲੈਵਲ ਸੁਕੜਿਆ ਹੁੰਦਾ ਹੈ। ਜਿਤਨਾ ਆਦਮੀ ਦਾ ਬੁੱਧੀ ਔਰ ਹਿਰਦੇ ਔਰ ਮਨ ਦੀ ਸਤਰ ਉੱਚੀ ਹੁੰਦੀ ਹੈ ਉਤਨੀ ਜ਼ਿਆਦਾ ਉਸਦਾ ਐਨਰਜੀ ਦਾ ਲੈਵਲ ਜੋ ਹੈ ਉਹ ਜ਼ਿਆਦਾ ਹੁੰਦਾ ਹੈ, ਖੁੱਲਾ ਹੁੰਦਾ ਹੈ। ਐਨਰਜੀ ਲੈਵਲ ਨੂੰ ਡਿਟੈਕਟ ਕਰਨ ਵਾਸਤੇ ਇਸਦੇ ਕੈਮਰੇ ਨੇ ਜੋ ਫੋਟੋਗ੍ਰਾਫਸ ਖਿੱਚੀਆਂ ਦੇਖਣ ਵਾਲੇ ਹੈਰਾਨ ਹੋਏ ਸਨ। ਇਸ ਐਨਰਜੀ ਲੈਵਲ ਨੂੰ ਅਸੀਂ ਉਂਝ ਅੱਖ ਨਾਲ ਨਹੀਂ ਦੇਖ ਸਕਦੇ, ਲੇਕਿਨ ਇਸ ਐਨਰਜੀ ਲੈਵਲ ਨੂੰ ਕਿਰਲਿਆਨ ਨੇ ਆਪਣੇ ਕੈਮਰੇ ਦੇ ਰਾਹੀਂ ਜ਼ਰੂਰ ਕੈਦ ਕਰ ਦਿੱਤਾ। ਤੀਰਥ ਤੀਰਥ ਕਦੋਂ ਬਣਦਾ ਹੈ? ਜਦੋਂ ਕੋਈ ਹਾਈ ਐਨਰਜੀ ਲੈਵਲ ਦਾ ਵਿਅਕਤੀ ਕਿਸੇ ਇੱਕ ਜਗ੍ਹਾ ਤੇ ਬੈਠ ਜਾਏ, ਆਪਣੀਆਂ ਉਸ ਵਾਈਬ੍ਰੇਸ਼ਨਸ ਨੂੰ, ਆਪਣੇ ਉਸ ਐਨਰਜੀ ਲੈਵਲ ਨੂੰ ਉਸ ਜਗ੍ਹਾ ਤੇ ਛੋੜ ਜਾਂਦਾ ਹੈ। ਜਿਵੇਂ ਕਿਸੇ ਆਦਮੀ ਨੇ ਬੜੀ ਸਟਰੋਂਗ ਕਲੋਨ ਲਗਾਈ ਹੋਵੇ, ਬੜੀ ਸਟਰੋਂਗ ਕੋਈ ਪਰਫਿਊਮ ਲਗਾਈ ਹੋਵੇ, ਤੋ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲਾ ਜਾਏ, ਉਹਦੇ ਚਲੇ ਜਾਣ ਤੋਂ ਬਾਅਦ ਵੀ ਕਾਫੀ ਦੇਰ ਤੱਕ ਅਸੀਂ ਉਸ ਖੁਸ਼ਬੂ ਨੂੰ ਮਹਿਸੂਸ ਕਰ ਪਾਉਂਦੇ ਹਾਂ, ਸੁੰਘ ਪਾਉਂਦੇ ਹਾਂ ਔਰ ਕਹਿ ਦਿੰਦੇ ਹਾਂ ਕਿ ਫਲਾਣੇ ਨੇ ਫਲਾਣਾ ਪਰਫਿਊਮ ਜ਼ਰੂਰ ਲਗਾਇਆ, ਫਲਾਣੇ ਨੇ ਫਲਾਣੇ ਕਿਸਮ ਦੀ ਖੁਸ਼ਬੂ ਲਗਾਈ ਹੋਏਗੀ। ਜਿਵੇਂ ਖੁਸ਼ਬੂ ਦੇਰ ਤੱਕ ਰਹਿ ਜਾਂਦੀ ਹੈ, ਇਵੇਂ ਐਨਰਜੀ ਲੈਵਲ ਵੀ ਰਹਿੰਦਾ ਹੈ। ਕਹਿੰਦੇ ਨਾ ਕਿਸੇ ਸੰਤ ਮਹਾਂਪੁਰਸ਼ ਨੂੰ ਕਹਿੰਦੇ ਨੇ ਵੀ ਸਾਡੇ ਘਰ ਚਰਨ ਪਾਓ। ਚਰਨ ਪਾਉਣ ਦਾ ਅਰਥ ਆਮ ਤੌਰ ਤੇ ਲੋਕਾਂ ਨੂੰ ਸ਼ਾਇਦ ਪਤਾ ਵੀ ਨਹੀਂ ਹੁੰਦਾ, ਉਹਨਾਂ ਨੂੰ ਲੱਗਦਾ ਸ਼ਾਇਦ ਦਿਸ ਇਜ਼ ਵਨ ਆਫ ਦ ਐਟੀਕੇਟਸ ਦੈਟ ਯੂ ਸ਼ੁਡ ਕਾਲ, ਆਓ ਜੀ ਸਾਡੇ ਘਰ ਰੋਟੀ ਖਾ ਜਾਣ, ਜਿਵੇਂ ਉਹਨੂੰ ਰੋਟੀਆਂ ਥੋੜੀਆਂ ਸੀ ਕਿਧਰੇ। ਲੇਕਿਨ ਅਸਲ ਵਿੱਚ ਚਰਨ ਪਾਉਣੇ ਦਾ ਕੁਛ ਹੋਰ ਅਰਥ ਹੈ। ਸਿੰਧੀਆਂ ਵਿੱਚ ਕਹਿੰਦੇ ਨੇ, ਸਿੰਧੀਆਂ ਦੀ ਭਾਸ਼ਾ ਥੋੜੀ ਵੱਖਰੀ ਹੈ। ਇੱਕ ਵਾਰ ਇੱਕ ਸਿੰਧੀ ਸੱਜਣ ਮਿਲਣੇ ਆਏ ਤੇ ਕਹਿੰਦੇ ਕਿ ਆਪ ਹਮਾਰੇ ਘਰ ਮੇ ਆਪਣੇ ਚਰਨ ਘੁਮਾ ਦਿਓ, ਮਤਲਬ ਚਰਨ ਡਾਲ ਲਓ, ਚਰਨ ਪਾ ਦਿਓ, ਉਹਨਾਂ ਦੀ ਲੈਂਗੁਏਜ ਉਹ ਕਹਿੰਦੇ ਆਪਣੇ ਚਰਨ ਘੁਮਾ ਜਾਈਏ, ਹਮਾਰੇ 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 ਗ੍ਰਹਿ ਮੇ ਚਰਨ ਘੁਮਾ ਜਾਈਏ। ਮੈਨੂੰ ਪਹਿਲੇ ਸਮਝ ਲੱਗੀ ਕਿ ਚਰਨ ਘੁਮਾ ਜਾਈਏ, ਮੈਂ ਕਿਹਾ ਘੁੰਮ ਜਾਣ ਦਾ ਮਤਲਬ ਤੇ ਕੁਛ ਹੋਰ ਹੁੰਦਾ, ਹੁਣ ਇਹ ਕੀ ਕਹਿਣਾ ਚਾਹ ਰਿਹਾ। ਬਟ ਐਨੀ ਹਾਓ ਆਈ ਕੁਡ ਟੇਕ ਆਊਟ ਦਾ ਮੀਨਿੰਗ ਕਿ ਉਹ ਚਾਹ ਰਿਹਾ ਕਿ ਮੇਰੇ ਘਰ ਆ ਜਾਓ। ਕਿਉਂ ਬੁਲਾਇਆ ਜਾਂਦਾ ਹੈ? اس کا بھی پیچھے ہی کارن ہے کہ جس جگہ وہ جائے گا اپنا وائبریشن اور اپنا انرجی کا لیول، جی میں کہا نا خوشبو دیر تک رہ جاندی ہے، ٹھیک اسی طرح وہ انرجی کا لیول، وہ وائبریشن اس جگہ موجود نے. گولڈن ٹیمپل ہرمندر صاحب کیا صرف ایک سونے نال مڑی ہوئی جگہ دا نام ہے؟ جی ہو جے اپلیکھا کسے نو ہے تے وہ دور کر لے، کیونکہ سونے دا ایک مندر بودھیاں نے جاپان وچ بھی بنایا. دیر از اے بدھسٹ ٹیمپل وچ ہیز دا گولڈن ٹومب، پورا گولڈ دا بنیا، بہت خوبصورت مندر. لیکن خود بدھ نے اتھے کدی پیر نہیں پایا، کیونکہ بدھ ہندوستان تو باہر، کیا بہار تو باہر کدی نہیں گئے سی، بہار دے وچ ہی رہے نے پورے ٹائم. تو خالی سونے لگ جان دے نال وہ اتنا امپورٹنٹ نہیں ہے. سونا تے مہاراجا رنجیت سنگھ نے بعد چ لگوایا، مسلدارا نے لگوایا، پہلے تے نہیں سیگا. لیکن ہرمندر صاحب دی خاصیت اس دے سونے کر کے، گولڈن ٹیمپل دے گولڈ کر کے نہیں، ہرمندر صاحب دی خاصیت اس کر کے ہے کہ اس جگہ تے گرو صاحب رہے نے کافی لمبے ٹائم تک، اور اپنے سنکلپ اور اپنی بھاونا دے نال اپنی ہتھی سیوا کروا کے اس جگہ نو کھڑا کرایا. اس لیے بہت دیر تک وہ وائبریشنز اتھے رہن گیاں، وہ ختم نہیں ہون والی ہیں. اس وچ تھوڑی ایک اور میں ذکر کرنا چاہواں گی. ویگیانک کہندے نے کہ شبد جڑا ہے ادا ناس نہیں ہوندا، ساؤنڈ نیور ڈائز. ایک شبد جڑا سی ایک بار بول دیتا ہے، دیٹ کیپس آن موونگ ان دا ایتھر، وہ ہمیشہ اتھے رہندا ہے. وہ کہندے نے ہو سکتا ہے آن والے ٹائم دے وچ اس شبد نو بھی اسی واپس پکڑ سکاں گے، جویں اسی ٹی وی دے ٹرانسمیشنز نو اج پکڑ رہے ہیں، واپس پکڑ رہے ہیں، ایف ایم ویوز نو پکڑ رہے ہیں، شارٹ ویوز نو پکڑ رہے ہیں، ٹیلی کمیونیکیشن وایا سیٹلائٹ نو اسی پکڑ رہے ہیں. آن والے ٹائم چ کہندے اسی شاید او شبد، لیکن ٹونڈنا تھوڑا مشکل ہوئے گا کیونکہ اتنی پیڑ ہے شبدان دی، کہ انہاں پیڑ وچوں جس دی اسی جڑا ڈیزائرڈ ساؤنڈ اسی کیچ کرنا چاہ رہے ہیں وہ پکڑ پائیں گے کہ نہیں پکڑ پائیں گے. لیکن ایک بار کوشش انہوں نے کروکشیتر دے وچ کیتی، جتھے سری کرشن نے گیتا دا اپدیش دیتا ہے، وہ کہندے نے وہ آواز شاید کدی پکڑی جا سکے. اس وشے اوپر بھی کھوج چل رہی ہے. تیرتھ، تیرتھ کسنو کہندے نے؟ جس دے اوپر ہائی وائبریشنز، ہائی انرجی لیول دے کسے ویکتی نے اپنی پریزنس، اپنی ہوند، اپنے پیر ٹکائے ہون، ادا او اثر اس جگہ دی پوری دی پوری میگنیٹزم نو بدل جاندا ہے، اور دیر تک ادا اثر اتھے بنیا رہندا ہے. اینڈ اٹ کین ناٹ بی ڈسٹروئڈ ویری فاسٹ، کافی دیر تک بنتا ہے. تیرتھ کردا ہے آدمی تپ کردا ہے. تپ بھی کئی قسم دا ہے، شاریرک تپ ہے، واچک تپ ہے، مانسک تپ ہے، بودھک تپ ہے. تپ چار قسم دا ہوندا ہے. شاریرک تپ کی ہے؟ جویں کی سردی ہے، گرم کپڑا نہیں پایا، گرمی ہے، اگ وچ بیٹھا ہے، کولر پکھا کوئی استعمال نہیں کر رہا، شریر نو تپا رہا ہے، تپ کر رہا ہے، تکلیف نو محسوس کر رہا ہے، سکھ دکھ گرمی سردی نو محسوس کر رہا ہے. تپ ایک زبان دا بھی ہے. زبان دا تپ ایکو جڑے پورے مون ہو جاندے وہ بھی تپ کر رہے نے. پیچھے آیا نا اسنگ مون لیو لائے تار. زبان تو میں ہمیشہ سچ بولاں گا، یہ بھی ایک تپ ہے. اور ایسا مہاپرشا نے کیا کہ اگر 12 سال تک 12 years آل ٹوگیدر جے کر اسی اپنی زبان تو ایک وار بھی جھوٹ نہ بولیے، 12 سال دا برتی کوئی ہو جائے، 12 years کانٹینیوسلی جے کر کوئی آدمی سچ بولن دا برت رکھی رکھے، 12 سال بعد او دی زبان تے وردان دین دی طاقت آ جائے گی. جنوں جو کہہ دے گا وہ ست ہو جائے گا، جیدے لئی جو بول دے گا وہ ست ہو جائے گا. کیا نا سادھو بولے سہج سبھاو، سادھ کا بولیا برتھا نہ جائے. ایویں نہیں کیا ہے، ادھے چ بھی کچھ راج نے، کچھ سچائیاں ہیں. جنہاں نے پریکٹیکلی یہ سب کیتا ہے انہاں دی ستتا جیون چ پرگٹ ہوئی ہے. تپ مانسک بھی ہے. سکھ دکھ نو سہن کرنا، مان اپمان نو سہن کرنا، یہ بھی ایک تپ ہے. یہ بھی کوئی معمولی چیز نہیں، بڑی بڑی تپسیا ہے. خیال کرنا بودھک تپ کی ہے، گیان سننا، گیان ارجت کرنا، برہم ودیا نو سننا، یہ بھی تپ ہے. سو دیر آر 4 ٹائپس آف آسٹیریٹیز، دا فزیکل، دا the concerned with your tongue, concerned with your mind and concerned with your intellect. Now let me make it clear, physical tap karna koi aukha nahi, sardi garmi nu bardasht karna koi aukha nahi. Sade munh nu aadat hai, kinni vi barf pendi hove, assi sare jism te garam to garam kapra pa lange, par munh de upar kadi vi kuch nahi paande. Munh di jehdi skin hai, odi susceptibility to bear the cold vadh jandi with the matter of time. Vadh chuki hai saryan di. Pairan te assi jurabaan paande hai, par munh te kuch vi nahi paande. Like that. Sirf jehda skiing karda hai, oh jarur thoda cover kar lende ne. Par jehda skiing nahi karda, unnu koi jarurat nahi. Eskimos tak, jehde ki north pole de kol reh rahe ne, oh bhi munh nu cover nahi karde, baki sare jism nu cover karde ne. Sardi garmi nu bardasht kar lena, eh tap kar lena koi badi vaddi cheez nahi. Aadat ho jayegi kuch time baad. Maun rakh lena bhi koi bada bada tap nahi. Oh bhi मेहनत है, संकल्प है, डिसीजन पावर है, तो एक बार बना लो कर सकते हो. एक महात्मा ने एक बार मौन रखा, छड़ देखन दी गल. महात्मा जी हुण वैसे है नहीं, उन्हां दा शरीर चला गया, आनंद घन उन्हां दा नाम सी. उन्होंने ना मौन रखा, एक दिन पहले कहता सीगा कि मैं ना 10 दिन वास्ते मौन होना. तो होया कि तीजा चौथा दिन होया सी, ते एक माता जी मिलन वास्ते आई. माता जी आके बैठ गई कुर्सी ते, कहिंदी चंगा फिर महाराज, फिर हुण मौन किन्ने दिन रहना है? उन्हें 7 दिन हैगा. बोल पे, जदों बोल पे ते हासा निकल गया. अच्छा, माता बेचारी नु पता नहीं लगा कि इन्होंने बोल दिता है, तो वापस चुप हो रह गए. पर जदों उन्होंने अपना मौन खोलिया 7 दिन बाद, उन्होंने दस्या, कहिंदे माता ने मैनू पूछा ते मैं बोल पे, मैं भूल गए उस वक्त. पर फिर नेक्स्ट कमिंग 4 डेज ही कुड He was able to keep his vow of silence. To zuban da mon rakh le, zuban di tapasya, koi aukhi nahi, anybody can do it. It's matter of your, the inner power. Lekin man da tap karna, aukha kam hai. Sukh dukh nu bardasht karna, maan apmaan nu bardasht karna, hani laab nu bardasht karna. Matlab jedi te lighter side hai, othe te theek hai, par jedi darker side hai, othe kam aukha ho janda hai. बुद्धि का तप करना औखा है, ज्ञान सुनना, ज्ञान अर्जित करना बहुत मुश्किल है. बुद्धि और मन की तपस्या कठिन है, शरीर और जुबान का तप जेड़ा है, ए इतना मुश्किल नहीं, एक किता जा सकता है. दया दत्त दान, दया करनी, दान देना. दया भी औखा ही काम है वैसे, अपने उत्ते जरा छेती आ जाती है, अपने धर्म वाले आदमी उपर भी छेती आ जाती है. लेकिन एक इंसान दे उपर दया कर पाए, ये थोड़ा जे कदी कदी औखा हो जाता है. हिंदू हिंदू वास्ते सोचे, मुसलमान मुसलमान वास्ते सोचे, सिख सिख वास्ते सोचे, ईसाई ईसाई वास्ते सोचे, कोई एड्डी वड्डी गल नहीं. मिशनरीज सोचते ने, पर उन्हां दी कोशिश हुंदी कि ईसाई होवे. कितों तक सच है, पर सुनने विच ए आया है कि मदर टरीजा जिन्हां लोकां नूं, जिन्हां बच्चियां नूं अपने अनाथालय च रख दिए, संस्कार उत्थों दा वातावरण एहो जिहा है कि जिन्हें बच्चे फिर उतो वड्डे होके निकल देने, वो ईसाई होके निकल देने. हालांकि जदों ओदे कोल पहुंचे सीगे, ना वो ईसाई सन, ना वो हिंदू सन, ना वो सिख सन, सिर्फ इंसान दे बच्चे सन. पता ही नहीं सी उन्हां नूं कि वो खुद कौन ने, कौन मां बाप ने, की धर्म है, की कल्ट है, नहीं सी जानते. पर जदों निकल देने उतो, देन डेफिनेटली दे आर क्रिश्चियंस. वैसे पूना विच एक गुरमुख ने, सिख ने, सिख जेंटलमैन ने एक अनाथ आश्रम खोलिया है. पूरा नाम मैं याद नहीं है, शायद ज्योति आश्रम करके नाम उन्होंने रखे. मैं इसका जिक्र तां करके कर रही हूं कि इसने भी अनाथालय खोलिया है, अनाथ बच्चियां नू रखता है, बड़ा सुंदर तरीके नाल रखता है, लेकिन उन्होंने सिख बनने उपर जोर नहीं दे रहा. वो कहते मैं इन्होंने एक्सेप्ट किया एज ए ह्यूमन बींग्स, तो जो मैं इन्हों की मदद कर सकांगा करांगा. वड्डे होके जेड़ा धर्म अपनाना चाहन, इन्हों की खुशी अपना लैन, किसी तरह की कोई जबरदस्ती नहीं होती. दया दत्त दान. गुरु नानक देव जी महाराज कहते ने, कोई आदमी तीर्थ करे, तप करे, दया करे, दान देवे, पर इना कुछ करे, पर जे को पावे तिलका मान. इना कुछ करे ते इना कुछ करके जे मान कर लवे ते तिल दे बराबर है, ते मान ना भी करे ते उसनु कोई सम्मान देना भी चाहे ते कहिंदे ने तिल तो वड्डा नहीं है, बहुत छोटा है. ख्याल करना, बड़े तो बड़ा तप करने वाला, बड़े बड़े तीर्थां दी यात्रा करने वाला, बड़े बड़े दान देने वाला आदमी। हालांकि देने वाला जेड़ा है ना, सीधे रस्ते थोड़ी कहना है कि मैनू मान दो, सीधे थोड़ी कहना है कि मेरा सम्मान करो, लेकिन अंदर दिल दे कोने च एक ख्वाहिश तो जरूर छिपी हुंदी है। कोई तो आखिर कवे ना कि इन्हें बड़ा कुछ दिता है, कोई ते आखर मेरी पिठ ठोके, कोई ते आखर कवे कि भी यदि कंट्रीब्यूशन इज द हाईएस्ट कंट्रीब्यूशन इन एनी पर्टिकुलर थिंग। पर गुरुदेव कह रहे ने तीर्थ तप दान दया कोई आदमी करे और करके मान अगर करे तो उदा मान तिल बराबर भी नहीं, तिल बराबर भी नहीं। सुनिया मनिया मन कीता भाव अंतरगत तीर्थ मल नाओ। तीर्थ करके तप करके दान देके अभिमान कर सकता है, पर गुरु नानक देव कह रहे ने जेकर इस ज्ञान नू इस ब्रह्म विद्या नू सुने, नाम दी वड्याई नू प्रभु दी चर्चा नू सुने, और सिर्फ सुने ही नहीं मन लवे, और जेकर इसने मन लिया तो कहने ने अंतरगत अपने ही अंतर तीर्थां दा अश्नान इसका हो जाएगा और इस दी जन्म जन्मांतरां दी मैल दूर हो जाएगी। तीर्थ मैं पहले जिक्र कर चुकी हां, उस जमीन दे टुकड़े नू कहंदे ने जिथे किसी ने अपनी महानता दा छिट्टा दिता है, ते जदों सुन के नाम दी वड्याई नू जदों सुन के सत्संग नू असी अपने अंदर उस परमेश्वर दे नाम नू बसाने, उदी चिंतन उदी याद उदे नाम दा ध्यान असी करने आ, इहदा मतलब वी आर रेजिंग आर एनर्जी लैवल। ते जदों साडा एनर्जी लैवल तैयार हो गया, जो साडा एनर्जी लैवल ठीक स्तर तक पहुंच गया, ख्याल करना उदो तुहाडा जिसम भी एक तीर्थ बन जाएगा। ये तीर्थ है सचमुच, लेकिन इस तीर्थ की खोज करनी पवेगी। ये शरीर परमात्मा का बनाया सच्चा घर है, ये शरीर प्रभु दे अपने हाथ की रचना है, इस शरीर नालों ज्यादा पवित्र अस्थान होर कोई हो ही नहीं सकता है। पर जेकर अंतरगत तीर्थ मल नाओ, जे अपने अंतर उस ध्यान और उस ज्ञान की प्राप्ति कर लवे, और होवेगी किवें जे सुनेगा, ते जे सुन के मन लवेगा ते फिर आप तीर्थ हो जाएगा, इनू किसे कोल चल के जान की जरूरत नहीं रहेगी। सब गुण तेरे मैं ना ही कोए, विण गुण कीते भगत ना होए। गुरुदेव कह रहे ने कि जितने भी गुण ने, जितनिया चंगियाइया ने, जितनिया गुड क्वालिटीज ने, ये सब तेरी कृपा है, ये तेरी बख्शिश होवे ता ही होंदे ने, लेकिन जे मेरे वालों कोई गुण नहीं है तो तेरे गुणा की कृपा किवें आवेगी। ख्याल रहे जो असी मंगदे हां सानू वह मिल जाता है, जो असी मंगदे नहीं वह सानू कदी नहीं मिलता। यह प्रकृति का नियम है, यह विधि का विधान है, असि जो मंगते हैं सानू वही मिल जाता है। और यह सच है, यह सच्चाई है। जिस आदमी ने मंगया कि प्रभु मेनू नम्रता दे, मेरी जबान नू मिठास दे, मेरे मन नू हलीमी दे, मेरी बुद्धि नू अपना ज्ञान दे, उनू नसीब हो जाएगा, उनू यह सब चीजा मिल जाएगी। पर जिन्हें हमेशा मंगया ही होवे संसार दी दौलत, संसार दा मान, संसार दीयां चीजा, चीज मिलती। गुण भी उसनु नसीब होएगा जड़ा गुणा दा ग्राहक है, जड़ा गुणा दा चाहवान है। जड़ा गुण दा चाहवान नहीं उन्हें गुण मिलेगा ही किवें? यू डिडंट डिमांडेड, सप्लाई वाजंट मेड इट, वी डिडंट एस्क फॉर इट, वी नेवर गॉट इट। कसूर मेरा है उसका नहीं। स्वस्थ आत्म वाणी बरमाओ सत सुहान सदा मन चाह। हे प्रभु तेरा नाम सत है, तेरा नाम सुहाना है, ते मेरा मन हमेशा तेरे नाम दी चाहना करे। स्वस्थ मेरिया नमस्कारा ने ए प्रभु, मेरिया बारंबार नमस्कारा ने, ते तेरे को एको मैं मंग मंगदा कि तेरे इस सुंदर स्वरूप दा, तेरे इस सुंदर नाम दा मेरे मन विच चाव जगे, चाव जगे। ख्याल करना बेमन असी बहुत कुछ कर दे, बेमन बहुत कुछ कर दे। किसे मेहमान नू घर आया देख के असी जी आया भी कहने, हालांकि दिल विच हुंदा कि घर आया ही क्यों है, पसंद नहीं सानू है आदमी, इदी शकल भी मैनू नजर क्यों आई, पर फॉर्मैलिटीज कहिंदियां ने कि कोई घर आया तो उन्होंने जी आया कहो, तो जदों वो जान लगे तो उदो उन्हें कहो कि भाई तू ना जा। एक आदमी अपने मित्र दे कोल बंबई चला गया, हफ्ता हो गया, पक्का डेरा लाया, वापस जाना ना ही नहीं लेंदा पिया। हुण मित्र है, दोस्त है, दूरों दिल्ली तो आया है, सीधे किवें कहे कि हुण तू जा वापस, भी मैं दुखी हो गया तेरे तो, हफ्ता हो गया मेरी छाती से बैठा है, तू मित्र है, सीधा कह नहीं सकता। अमेरिकन हुंदा जरूर कह देंदा, इंडियन सी कदी नहीं कह सकता, इंडियन नहीं बोल सकता। उन्हें तरीका सोचा, तरकीब सोची, अपने दोस्त नु बिठांदा है, कहिंदा वैसे भाभी जी तेनू बहुत याद करते होने, उदास होने, बच्चे भी बड़ा याद करते होने। कहिंदा हां वैसे गल तो तेरी बहुत सही, सोचता है गल टिकाने पहुंच गई, हुण इहनू मैं पुछदा बई तेरी कदों की टिकट करावा। वह कहिंदा है वैसे बई घर वाला घर ना हो तो फिर बच्चे तो उदास हो ही जाते हैं, पत्नी तो उदास हो ही जाएगी। कहिंदा सचमुच मैं भी किदा वैसे गधा हाँ, इन्ने दिन हो गए इत्थे बैठिया, उन्होंने फोन भी नहीं किया, जरा फोन तो दे हाँ एक मिनट। उन्हें कॉल मिलाई, कॉल मिला के कहिंदा है कल शताब्दी च आ जाओ ना सारे जने छुट्टियां लैके, मेरा मैं भी बथेरा उदास होया वा, नाले मेरा मित्र भी मिलना मिल लवेगा, नाले आपां कट्ठे बंबई भी घूम लवेंगे, काफी दिन हो गए ने इत्थे मैनू कल्ले रहिंदे आ। गल उठी पै गई, चाहे कुछ होर सी हो कुछ होर गया। असि बेमन बहुत कुछ करने, आया घर रिश्तेदार है जी आया, कई जाने दिलों सोचते हैं जाएगा कदों। वैसे कई सियाने पति पत्नी भी मैं देखे, बड़े सियाने, वो इंज नहीं करते, वो की करते ने आपस में लड़ना शुरू कर देंगे कुकड़िया वगू। उन्होंने लड़ाई वेख के आया मैं मान सोचता असं चंगे आया, बेचारे लड़ी पे ने, बी बिस्तरे चुको घर वापस चलीए, इन्हों घर असी लड़ा के की लेना है आप, या लड़ाई वाले घर रह के की करना, असी आए सी छुट्टी मनाने, इतने तो कलेश पिया होया, रहना पसंद नहीं किया। बिना मन दे असी बहुत कुछ करते हैं, माफ करना, बिना मन दे असी पाठ भी करने हैं, दिल कोई नहीं है पर लाह लाना है, दिल कोई नहीं है, मन कोई नहीं, नितने में पूरा जरूर करना है, मन कोई नहीं है पर फाया दिल तो जरूर लाना है। कईयों मैं देखा, वो कल भी मैं जिक्र किया, ऑडियो टेपा अजकल मुबारक ने, कुर्बान जाइए इन ऑडियो टेपा तो, ला छड़ो कार दे विच, ला छड़ो घर के डैक विच, नितने में होई तुरिया जाना पे, गल्ला भी कर ली है पर टेप की आवाज किधरे किधरे सुन भी ली, संतुष्टि बड़ी होंगी है कि मेरा तो नितनेम पूरा हो गया। मन किधरे होर सी, जिन मन होर मुख होर से कांडे कच्चे आ, जिदे मन विच कुछ होर है, जिदी जुबान दे विच कुछ होर है, वो कहंदे कच्चा है, ओ जे पक्का कोई नहीं। मन कोई नहीं सिमरन करन ते माला फड़ के बैठा जरूर है, मन कोई नहीं सी सवेरे अमृत वेले उठन दे, पर चूंकि चूंकि रोज सुन रहे सी कि अमृत वेले उठना चाहिए, सो सवेरे 3 बजे दा अलार्म लाया, अलार्म वजिया, उठ खलोते, स्नान भी कर लिया, चौकड़ी मार के भी बैठ गए, ते हाथ विच माला भी फड़ ली, ते सिमरन भी कीता, पर अजे 4-5 मंत्र 4-5 वारी अजे बोलिया सीगा, नींद आई, हच माला फड़ी, उथे ही सौ गया है। 2 घंटिया बाद जागदा है, घर दे कहिंदे ने घर वाला गुरमुख हो गया है, अपने आप नूं भी कहिंदा अज ते मेरी समाधि लग गई सी, पता ही नहीं लगा 2 घंटे कित्थे गए। हुण कुछ कोल बैठा होना ते जिन्हें कराड़े उहदे सुने होण, उह जरूर दस दिंदा कि तेरी समाधि लगी सी कि तैनूं की होया सी। वी आर बीइंग एन हिपोक्रेट्स, ए हिपोक्रेसी है। किनू धोखा देना चाहते हैं, किनू विखाना चाहते हैं, किनू परवाना चाहते हैं, उस नू जो कट कट के अंतर की जानत, पले बुरे की पीर पछानत, चीटी ते कुंचर स्थूला, उस नू असी बेवकूफ बनाना चाहते हैं, किसनू मूर्ख बनाना चाहते हैं। कईयों नू मैं देखिया है, वो रात 12 बजे भी उठ जाते हैं, 12 तो लैके 2 बजे तक किसी गुरुद्वारे साहब सेवा करते ने, या घर बैठ के पाठ करते ने, फिर 2 बजे ज्यों सौंदे ने तो दुपहरी 12 बजे उठते ने। किसी ने पूछा भी दुकान ते देर ना लाना है, काम ते देर ना लाना है, क्यों देर ना लाना है, भाई तेनू नहीं पता मैं राती सेवा ते जाना वा। सेवा ते जाना है बड़ी चंगी गल है, पर तू एहो जिहा अपना शेड्यूल बना कि भाई तू टाइम सिर उत्थे भी ते पहुंच सके। लेकिन टाइम सिर पहुंचना ना पहुंचना कहिंदे मेरी मर्जी है, पर रात जेड़े 2 घंटे सेवा कीती है उहदी हुण पूरी नींद दी जड़ा कवर है, वह 12 बजे तक 1 बजे तक सुत्ता होया, तो सारा टाइम टेबल अपना खराब किया है। वैसे आयुर्वेद के अनुसार, नैचुरोपैथी के अनुसार, सवेरे 7 बजे तो बाद जो आदमी सोया रहेगा ਉਹਦਾ ਪਿੱਤ ਜੋ ਹੈ ਉਹ ਵੱਧ ਜਾਏਗਾ। ਜਿਹਦਾ ਪਿੱਤ ਵੱਧ ਜਾਏਗਾ ਉਹਨੂੰ ਐਸੀਡਿਟੀ, ਫਲੈਟੂਲੈਂਸ, ਕਾਂਟੀਸਪੇਸ਼ਨ ਦੀਆਂ ਪ੍ਰੋਬਲਮਸ ਹੋ ਜਾਣਗੀਆਂ। ਨੈਚੁਰੋਪੈਥੀ ਆਯੁਰਵੇਦ ਕਹਿੰਦੀ ਹੈ ਸੂਰਿਆ ਦੇ ਉਦੇ ਹੋਣ ਦੇ ਨਾਲ ਹੀ ਉੱਠ ਜਾਣਾ ਚਾਹੀਦਾ। ਵੈਸੇ ਪੁਰਾਣ ਦੀ ਮੈਂ ਥੋੜੀ ਗੱਲ ਕਰਾਂ, ਪੁਰਾਣਾ ਵਿੱਚ ਆਇਆ ਹੈ ਕਿ ਜਿਹੜਾ ਆਦਮੀ ਅੰਮ੍ਰਿਤ ਵੇਲੇ ਉੱਠਦਾ ਹੈ, ਸਵੇਰੇ ਉੱਠਦਾ ਹੈ, ਮਤਲਬ ਕੋਈ 3 ਵਜੇ ਤੋਂ ਲੈ ਕੇ ਤੇ 4 ਵਜੇ ਤੱਕ, ਕਹਿੰਦੇ ਉਹ ਤੇ ਬ੍ਰਹਮ ਸਰੂਪ ਹੁੰਦੇ ਨੇ। ਕਹਿੰਦੇ ਜਿਹੜੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਉੱਠਦੇ ਨੇ, ਕਹਿੰਦੇ ਨੇ ਉਹ ਭਗਤ ਹੁੰਦੇ ਨੇ। ਕਹਿੰਦੇ ਜਿਹੜੇ 5 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਉੱਠਦੇ ਨੇ ਉਹ ਇਨਸਾਨ ਹੁੰਦੇ ਨੇ। ਜਿਹੜੇ 6 ਵਜੇ ਤੋਂ ਲੈ ਕੇ 8 ਵਜੇ ਉੱਠਦੇ ਨੇ, ਕਹਿੰਦੇ ਨੇ ਉਹ ਪਸ਼ੂ ਹੁੰਦੇ ਨੇ। ਕਹਿੰਦੇ ਜਿਹੜੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਉੱਠਦੇ ਉਹ ਕਹਿੰਦੇ ਉਹ ਰਾਕਸ਼ਸ ਹੁੰਦੇ ਨੇ। ਹੁਣ ਕਿਹੜਾ ਆਦਮੀ ਕਿਸ ਕੈਟਾਗਰੀ ਚ ਆ ਰਿਹਾ, ਉਹਨਾਂ ਨੇ ਬੜਾ ਖੁੱਲਾ ਖੁਲਾਸਾ ਦੇ ਦਿੱਤਾ। ਐਨੀ ਹਾਓ ਅਸੀਂ ਵਾਪਸ ਆਪਣੇ ਪ੍ਰਸੰਗ ਤੇ ਆਈਏ। ਬਿਨਾਂ ਮਨ ਦੇ ਅਸੀਂ ਬਹੁਤ ਕੁਛ ਕਰਦੇ ਹਾਂ, ਪਰ ਇੱਕ ਚੀਜ਼ ਹੈ, ਸਵਾਦ ਉਦੋਂ ਆਉਂਦਾ ਹੈ ਜਦੋਂ ਅਸੀਂ ਮਨ ਨਾਲ ਕਰੀਏ। ਬਹੁਤ ਮਸ਼ਹੂਰ ਚਿੱਤਰਕਾਰ ਭਾਈ ਸੋਭਾ ਸਿੰਘ, ਜਿਨ੍ਹਾਂ ਦੀਆਂ ਬਣੀਆਂ ਗੁਰੂ ਨਾਨਕ ਦੇਵ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਹਰ ਸਿੱਖ ਦੇ, ਹਰ ਗੁਰੂ ਨਾਨਕ ਘਰ ਦੇ ਪਿਆਰੇ ਦੇ ਮਨ ਵਿੱਚ ਵਸੀਆਂ, ਤੇ ਉਹਨਾਂ ਨੂੰ ਲੱਗਦਾ ਇਹੋ ਜਿਹੇ ਹੋਣਗੇ ਗੁਰੂ ਨਾਨਕ ਜਾਂ ਇਹੋ ਜਿਹੇ ਹੋਣਗੇ ਗੁਰੂ ਗੋਬਿੰਦ ਸਿੰਘ। ਉਹ ਕਲਪਨਾ ਦੇ ਵਿੱਚ ਇੰਨਾ ਗਹਿਰਾ ਇੱਕ ਛਾਪ ਦੇ ਚੁੱਕਿਆ ਹੈ। ਸੋਭਾ ਸਿੰਘ ਨੂੰ ਇੱਕ ਵਾਰ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਕਿਸ ਵੇਲੇ ਪਾਠ ਕਰਦੇ ਹੋ, ਪਾਠ ਕਿਸ ਵੇਲੇ ਕਰਦੇ ਹੋ? ਕਈ ਵਾਰ ਪ੍ਰੇਮੀਆਂ ਨੂੰ ਜਵਾਬ ਦੇਣੇ ਬੜੇ ਔਖੇ ਹੁੰਦੇ ਨੇ, ਬਹੁਤ ਔਖੇ ਹੁੰਦੇ ਨੇ। ਤੇ ਜਦੋਂ ਪ੍ਰੇਮੀ ਜਵਾਬ ਨਾ ਦੇਵੇ ਤੇ ਸਾਹਮਣੇ ਵਾਲਾ ਸੋਚਦਾ ਵੀ ਦੇ ਆਰ ਵੈਰੀ ਰੂਡ, ਵੈਰੀ ਸਨੋਬ, ਇਹਨਾਂ ਨੂੰ ਅਕਲ ਨਹੀਂ, ਇਹਨਾਂ ਨੂੰ ਗੱਲ ਕਰਨ ਦੀ ਤਹਿਜ਼ੀਬ ਨਹੀਂ। ਪਰ ਪ੍ਰੇਮੀ ਦੇ ਮਨ ਦੀ ਅਵਸਥਾ ਕੁਛ ਇਹੋ ਜਿਹੀ ਹੁੰਦੀ ਕਿ ਉਹਨੂੰ ਸਮਝਾਉਣਾ ਔਖਾ ਹੁੰਦਾ ਹੈ, ਕਿਉਂਕਿ ਜਹਾਂ ਪ੍ਰੇਮ ਤਹਾਂ ਨੇਮ ਨਹੀਂ, ਜਹਾਂ ਨੇਮ ਤਹਾਂ ਪ੍ਰੇਮ ਨਹੀਂ। ਕਈ ਵਾਰ ਸੋਭਾ ਸਿੰਘ ਚੁੱਪ ਰਹਿ ਗਏ ਬਾਰ ਬਾਰ ਪੁੱਛਣ ਤੇ। ਉਹ ਕਹਿੰਦਾ ਹੈ ਕਿ ਮੇਰਾ ਨਿਤਨੇਮ ਤੇ ਨਾ ਹੀ ਪੁੱਛੋ ਤੇ ਬਿਹਤਰ ਹੈ, ਕਦੀ ਰੋਜ਼ ਹੁੰਦਾ ਹੈ ਤੇ ਕਈ ਵਾਰ ਜਦੋਂ ਕੁਛ ਚਿੱਤਰ ਬਣਾ ਰਿਹਾ ਹੋਵਾਂ, ਚਾਹੇ ਉਹ ਪ੍ਰਕਿਰਤੀ ਦਾ ਹੋਵੇ, ਨੇਚਰ ਦਾ ਹੋਵੇ, ਚਾਹੇ ਉਹ ਕਿਸੇ ਗੁਰੂ ਦਾ ਹੋਵੇ, ਚਾਹੇ ਉਹ ਕਿਸੇ ਹਿਸਟੋਰੀਕਲ ਫਿਗਰ ਦਾ ਹੋਵੇ, ਲੇਕਿਨ ਉਸ ਫੋਟੋਗ੍ਰਾਫ, ਉਸ ਪੋਰਟਰੇਟ ਨੂੰ, ਉਸ ਲੈਂਡਸਕੇਪ ਨੂੰ ਬਣਾਉਣ ਵਿੱਚ ਮੈਂ ਇੰਨਾ ਇਨਵੋਲਵ ਹੋ ਜਾਣਾ, ਇੰਨਾ ਡੁੱਬ ਜਾਣਾ ਵਾਂ ਕਿ ਮੇਰੇ ਵਾਸਤੇ ਉਸ ਦਿਨ ਨਿਤਨੇਮ ਉਹ ਹੀ ਹੁੰਦਾ ਹੈ, ਕਿਉਂਕਿ ਮੇਰਾ ਮਨ ਟਿਕ ਗਿਆ, ਮੇਰਾ ਮਨ ਖਲੋ ਗਿਆ, ਮੇਰਾ ਮਨ ਗਾਇਬ ਹੋ ਗਿਆ, ਮੇਰਾ ਮਨ ਵਿਚਾਰ ਸ਼ੂਨ ਹੋ ਗਿਆ। ਦ ਥਾਟਲੈਸਨੈਸ ਆਫ ਦ ਮਾਇੰਡ, this state is equivalent to the meditative state of mind. Vichar koi na rave duniya da. Te Sobha Singh ne jawab ditta siga ki kai baar us chitr nu paint karde hoye main inna dub jana ki us waqt mere waste ohi bandagi hai, fir alag bandagi karan di koi mainu zarurat mehsoos nahi hundi, lod hi mehsoos nahi hundi. Man nal kar rahe na ਤੇ ਚਿੱਤਰ ਬਣਾਉਣਾ ਵੀ ਬੰਦਗੀ ਹੋ ਗਿਆ। ਖਿਆਲ ਕਰਨਾ, ਮਨ ਇਕਾਗਰ ਹੋ ਕੇ ਦੁਨੀਆਂ ਦਾ ਕੋਈ ਕੰਮ ਕਰ ਰਿਹਾ ਹੋਏ, ਜੇਕਰ ਅੰਦਰ ਇਕਾਗਰਤਾ ਪੂਰੀ ਹੋ ਚੁੱਕੀ ਹੈ ਤੇ ਉਹ ਕੰਮ ਕੰਮ ਨਹੀਂ, ਉਹ ਬੰਦਗੀ ਹੋ ਜਾਏਗਾ। ਨਾਮ ਕਹੇ ਤ੍ਰਿਲੋਚਨਾ, ਮੁਖ ਤੇ ਨਾਮ ਸੰਭਾਲ, ਹੱਥ ਪਾਵ ਕਰ ਕਾਮ ਸਭ, ਚਿੱਤ ਨਿਰੰਜਨ ਨਾਲ। ਕੁਛ ਵੀ ਕਰੇ ਜੇਕਰ ਮਨ ਦੀ ਇਕਾਗਰਤਾ ਨਾਲ ਹੋ ਰਿਹਾ, ਈਸ਼ਵਰ ਨਾਲ ਦਿਲੋਂ ਸੰਬੰਧ ਜੁੜ ਕੇ ਹੋ ਰਿਹਾ, ਉਹ ਬੰਦਗੀ ਹੋ ਜਾਏਗਾ। ਔਰ ਮਾਫ ਕਰਨਾ, ਜੇਕਰ ਮਨ ਨਾਲ ਨਹੀਂ ਕਰ ਰਿਹਾ ਤੇ ਪਾਠ ਕਰਨਾ ਵੀ ਇੱਕ ਕੰਮ ਹੋ ਜਾਂਦਾ ਹੈ, ਕੰਮ ਹੈ ਜਿਹੜਾ ਕਰਨਾ ਹੈ, ਇੱਕ ਮਜਬੂਰੀ ਹੈ ਜਿਹਦਾ ਗੱਲ ਤੋਂ ਫਾਇਆ ਲੈਣਾ ਹੈ। ਇੱਕ ਜਲਨ ਜੱਟ ਭਗਤ ਹੋਇਆ ਹੈ, ਭਗਤ ਜਲਨ ਜੱਟ। ਇਹ ਭਗਤ ਬੜਾ ਅਨੋਖਾ, ਕਹਿੰਦੇ ਨੇ ਸਾਰੀ ਉਮਰ ਨਿਕਲ ਗਈ ਸੀ, ਮਿਡਲ ਏਜ ਦੇ ਵਿੱਚ ਆ ਕੇ ਕਿਸੇ ਸੰਤ ਦੀ ਸੰਗਤ ਕਰਕੇ ਕੁਝ ਅੰਦਰ ਦੀ ਜਾਗਰਤੀ ਆਈ ਤੇ ਭਜਨ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਇੱਕ ਜਗ੍ਹਾ ਲਿਖਿਆ, ਉਹ ਕਹਿੰਦੇ ਛੋਟਿਆਂ ਹੁੰਦਿਆਂ ਮੱਝੀਆਂ ਚਾਰੀਆਂ, ਵੱਡੇ ਹੋ ਕੇ ਖੇਲ ਗੁਜ਼ਾਰੀਆਂ, ਰੱਬ ਤੇਰੇ ਨਾਮ ਨੂੰ ਮੈਂ ਵਿਸਾਰੀਆਂ, ਬੈਠ ਸਤ ਸੰਗਤ ਹੁਣ ਤੇਰਾ ਨਾਮ ਗੁਜ਼ਾਰੀਆਂ। ਤੇਰਾ ਨਾਮ ਸਿਮਰਨ ਕਰਨੇ ਨੂੰ ਪਵੀ ਲੋੜ ਮਾਲ ਦੀ, ਤੇ ਫਿਰ ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ। ਸਾਰੀ ਜ਼ਿੰਦਗੀ ਛੋਟਿਆਂ ਹੁੰਦਿਆਂ ਗਾਵਾਂ ਮੱਝਾਂ ਚਾਰੀਆਂ, ਵੱਡੇ ਹੋ ਕੇ ਖੇਲਾਂ ਖੇਲੀਆਂ ਜਵਾਨੀ ਦੀਆਂ, ਔਰ ਆਪਣੀ ਜ਼ਿੰਦਗੀ ਨੂੰ ਮੈਂ ਖਰਾਬ ਕੀਤਾ ਸਤਸੰਗਤ ਕਰਕੇ। ਮਸਾਂ ਕਿਧਰੇ ਸਮਝ ਆਈ ਕਿ ਜਪ ਕਰਨਾ ਚਾਹੀਦਾ, ਭਜਨ ਕਰਨਾ ਚਾਹੀਦਾ। ਲੱਗਿਆ ਸਾਰੀ ਜ਼ਿੰਦਗੀ ਨਿਕਲ ਗਈ, ਹੁਣ ਕਰ ਹੀ ਲਵਾਂ ਜਪ। ਜਦੋਂ ਜਪ ਕਰਨ ਦਾ ਵੇਲਾ ਆਇਆ ਤਾਂ ਲੱਗਿਆ ਜਿੰਨਾ ਪਹਿਲਾ ਵਕਤ ਮੇਰਾ ਨਿਕਲ ਗਿਆ ਉਹਨੂੰ ਵੀ ਤੇ ਮੈਂ ਪੂਰਾ ਕਰਨਾ ਹੈ, ਤੇ ਉਹਨੂੰ ਪੂਰਾ ਕਰਨ ਵਾਸਤੇ ਮੈਂ ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ, ਉੱਚੇ ਟਿੱਬੇ ਬਹਿ ਕੇ ਠਾ ਠਾ ਵਜਾਇਆ, ਪੂਰੇ ਕਿੱਕਰ ਨੂੰ ਵੱਢ ਕੇ ਉਹਦੀਆਂ ਇੰਨੀਆਂ ਇੰਨੀਆਂ ਵੱਡੀਆਂ ਮਣਕੇ ਬਣਾਏ ਔਰ ਮਣਕਿਆਂ ਦੀ ਵੱਡੀ ਸਾਰੀ ਮਾਲਾ। ਖਿਆਲ ਕਰਨਾ ਕਿੱਕਰ ਇਜ਼ ਅ ਵੈਰੀ ਹਿਊਜ ਟ੍ਰੀ, ਉਹ ਪੂਰੇ ਇੱਕ ਪੇੜ ਦੀ ਇੱਕ ਜਪ ਮਾਲਾ ਤੁਸੀਂ ਬਣਾ ਲਓ ਤੇ ਉਹਨੂੰ ਕਮਰੇ ਵਿੱਚ ਬਹਿ ਕੇ ਤੇ ਵਜਾ ਨਹੀਂ ਸਕਦੇ, ਉਹਨੂੰ ਕਿਸੇ ਟਿੱਬੇ ਤੇ ਕਿਸੇ ਪਹਾੜੀ ਤੇ ਹੀ ਬੈਠ ਕੇ ਚਲਾ ਸਕਦੇ, ਉਹ ਖਿੱਚੋਗੇ ਰਾਜ ਅਲੀ, ਘੁਮਾਓਗੇ ਨਹੀਂ ਉਹਨੂੰ ਖਿੱਚੋਗੇ। ਉਹ ਕਹਿੰਦਾ ਉੱਚੇ ਟਿੱਬੇ ਬਹਿ ਕੇ ਠਾ ਠਾ ਵਜਾਇਆ, ਚੱਲ ਉਹ ਜਲਣਾ ਇਹ ਵੀ ਰੱਬ ਦਾ ਲਾਂਭਾ ਲਾਇਆ, ਲਾ ਛੱਡਿਆ ਲਾਂਭਾ ਸੀ ਇਹ ਕਿੱਕਰ ਦੀ ਬਣਾ ਕੇ ਜਪ ਮਾਲਾ, ਹੁਣ ਅਗਲੀਆਂ ਪਿਛਲੀਆਂ ਅਸੀਂ ਬਰਾਬਰ ਕਰ ਦਿੱਤੀਆਂ। ਬਿਨਾ ਮਨ ਦੇ ਬਿਨਾ ਚਾਵ ਦੇ ਕਰਨ ਵਾਲੇ ਜਪ ਪਾਠ ਸਿਮਰਨ ਉੱਪਰ ਇਸ ਜਲਨ ਜੱਟ ਨੇ ਸਰਕੈਸਟਿਕ ਰਿਮਾਰਕ ਦਿੱਤਾ ਹੈ। ਗੁਰਦੇਵ ਕਹਿ ਰਹੇ ਨੇ ਸਤ ਸੁਹਾਨ ਸਦਾ ਮਨ ਚਾਓ, ਹੇ ਪ੍ਰਭੂ ਤੇਰੇ ਇਸ ਸੁਹਾਵਣੇ ਤੇਰੇ ਇਸ ਆਨੰਦਦਾਈ ਨਾਮ ਦੇ ਪ੍ਰਤੀ ਮੇਰੇ ਮਨ ਵਿੱਚ ਚਾਉ ਬਣੇ ਔਰ ਇਸ ਚਾਉ ਨਾਲ ਮੈਂ ਤੈਨੂੰ ਯਾਦ ਕਰਾਂ ਕਿਸੇ ਮਜਬੂਰੀ ਦੇ ਤਹਿਤ ਨਹੀਂ। ਉਰਦੂ ਦਾ ਸ਼ਾਇਰ ਕਹਿੰਦਾ ਕਭੀ ਦਿਲ ਦੀਆ ਕਭੀ ਜਾਨ ਦੀ, ਕਭੀ ਦਿਲ ਦੀਆ ਕਭੀ ਜਾਨ ਦੀ, ਇਹ ਕਿਸ਼ਤੋਂ ਸੇ ਇਸ਼ਕ ਕਾ ਕਰਜ਼ਾ ਅਦਾ ਹੁਆ। ਇਹ ਕਰਜ਼ਾ ਹੈ ਕੋਈ ਪਿਆਰ, ਇਹ ਕਰਜ਼ਾ ਨਹੀਂ ਕਿ ਕਦੀ ਥੋੜਾ ਦੇ ਤਾ ਫਿਰ ਵਾਪਸ ਲੈ ਲਿਆ, ਫਿਰ ਕੁਝ ਹੋਰ ਦੇ ਤਾ ਫਿਰ ਵਾਪਸ ਲੈ ਲਿਆ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹ ਕਵਣ ਜਿਤ ਹੋਵਾ ਆਕਾਰ। ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਕਾਦੀਆਂ ਕਹਿੰਦੇ ਨੇ ਕਾਜ਼ੀ ਨੂੰ, ਕਹਿੰਦੇ ਨੇ ਐ ਕਾਜ਼ੀ ਇਹ ਦੁਨੀਆ ਕਦੋਂ ਬਣੀ, ਕਿਸ ਤਰ੍ਹਾਂ ਬਣੀ, ਕਿਸ ਵੇਲੇ ਕਿਸ ਮਹੂਰਤ ਬਣੀ, ਜੇਕਰ ਤੇਰੇ ਕੁਰਾਨ ਸ਼ਰੀਫ ਚ ਲਿਖਿਆ ਹੈ ਤੇ ਜਾ ਉਸਨੂੰ ਖੋਲ ਕੇ ਪੜ ਲੈ, ਜਵਾਬ ਲੱਭ ਲੈ ਉਸ ਵਿੱਚੋਂ। ਪਰ ਕਹਿੰਦੇ ਨੇ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ। ਥਿਤ ਕਹਿੰਦੇ ਨੇ ਤਾਰੀਖ ਨੂੰ, ਵਾਰ ਕਹਿੰਦੇ ਨੇ ਦਿਨ ਨੂੰ, ਨਾ ਤਾਰੀਖ ਔਰ ਨਾ ਹੀ ਵਾਰ ਦੀ ਖੋਜ ਜੋਗੀ ਕਰ ਪਾਇਆ। ਇੱਥੇ ਜੋਗੀ ਸ਼ਬਦ ਦਾ ਪ੍ਰਯੋਗ ਐਵੇਂ ਨਹੀਂ ਕੀਤਾ, ਇਸ ਪਿੱਛੇ ਇੱਕ ਕਾਰਨ ਹੈ। ਯੋਗ ਮਤ ਦੇ ਵਿੱਚ ਤੁਹਾਨੂੰ ਹੈਰਤ ਹੋਵੇਗੀ, ਯੋਗ ਮਤ ਦੇ ਵਿੱਚ ਮਨ ਦੇ ਉੱਪਰ ਜਦੋਂ ਵਿਚਾਰ ਚੱਲਦਾ ਹੈ ਤੇ ਮਨ ਕਿਸ ਤੋਂ ਬਣਿਆ ਹੈ ਉਸ ਧਾਤੂ ਉੱਪਰ ਵੀ ਓਨਾ ਹੀ ਵਿਚਾਰ ਚੱਲਦਾ ਹੈ, ਪ੍ਰਕਿਰਤੀ ਉੱਪਰ ਵੀ ਓਨਾ ਹੀ ਵਿਚਾਰ ਚੱਲਦਾ ਹੈ। ਜੇ ਮੈਂ ਇੰਜ ਕਹਾਂ ਕਿ ਯੋਗ ਮਾਰਗ ਪੂਰੀ ਇੱਕ ਰਿਸਰਚ ਹੈ ਪ੍ਰਕਿਰਤੀ ਔਰ ਪੁਰਸ਼ ਦੀ, ਪੁਰਸ਼ ਪਰਮਾਤਮਾ, ਪ੍ਰਕਿਰਤੀ ਇਹ ਸਾਰੀ ਦੁਨੀਆ। ਜੋਗੀ ਜੋ ਹੈ ਅੰਤਰ ਮਨ ਦੀ ਗਹਿਰਾਈਆਂ ਚੋਂ ਮਨ ਨੂੰ ਖੋਜਦਾ ਹੈ ਔਰ ਫਿਰ ਜਦੋਂ ਅੰਤਰ ਦੀ ਗਹਿਰਾਈ ਸਮਝ ਲੈਂਦਾ ਹੈ ਤੇ ਫਿਰ ਪ੍ਰਕਿਰਤੀ ਦੀ ਖੋਜ ਕਰਕੇ ਪ੍ਰਕਿਰਤੀ ਨੂੰ ਸਮਝਦਾ ਹੈ ਕਿ ਕਿਵੇਂ ਬਣੀ। ਔਰ ਕਹਿੰਦੇ ਨੇ ਥਾਂ ਪਾਈ ਹੈ ਜੋਗੀਆਂ ਨੇ ਸਰੀਰ ਦੇ ਬਾਰੇ। ਖਿਆਲ ਕਰਨਾ ਇਹ ਮੈਡੀਕਲ ਸਾਇੰਸ ਜਿਤਨੀ ਡਿਵੈਲਪ ਅੱਜ ਹੁੰਦੀ ਪਈ ਹੈ, 18ਵੀਂ ਸ਼ਤਾਬਦੀ ਤੋਂ ਕੰਮ ਚਾਲੂ ਹੁੰਦੇ ਹੁੰਦੇ 19ਵੀਂ ਤੱਕ ਇਸ ਦੇ ਉੱਪਰ ਕਾਫੀ ਕੰਮ ਹੋਇਆ ਹੈ, ਲੇਕਿਨ ਪਤੰਜਲੀ ਰਿਸ਼ੀ ਯੋਗ ਮਾਰਗ ਦੇ ਇੱਕ ਬਹੁਤ ਮੰਨੇ ਪਰਮੰਨੇ ਦਾ ਮਾਸਟਰ ਆਫ ਦਾ ਯੋਗ ਮਾਰਗ, ਇਨਵੈਂਟਰ ਆਫ ਦਾ ਯੋਗ ਮਾਰਗ ਵੀ ਮੈਂ ਇਹਨਾਂ ਨੂੰ ਕਹਿ ਸਕਦੀ ਹਾਂ, ਲਗਭਗ 8000 ਸਾਲ ਪਹਿਲੇ, ਮੋਰ ਦੈਨ 8000 ਈਅਰਸ ਅਗੋ, ਹੀ ਹੈਡ ਰਿਟਨ ਬਾਡੀ ਪਾਰਟਸ, ਦਿਲ ਹੈ, ਗੁਰਦੇ ਨੇ, ਫੇਫੜੇ ਨੇ, ਇੰਨੀਆਂ ਨਸਾਂ ਨੇ, ਇੱਕ ਸ਼ਬਦ ਬੋਲਣ ਵਾਸਤੇ 72 ਵਾਰ ਸਾਡੇ ਕੰਠ ਦੀ ਨਾੜੀ ਹਿਲਦੀ ਹੈ ਤੇ ਤਾਂ ਇੱਕ ਸ਼ਬਦ ਬਾਹਰ ਨਿਕਲਦਾ। ਜਸਟ ਇਮੈਜਿਨ, ਹੀ ਹੈਡ ਕਾਊਂਟਿਡ ਦੈਟ ਆਲਸੋ, 72 ਟਾਈਮਸ ਦ ਨਰਵਸ ਆਫ ਆਰ ਥਰੋਟ ਵਾਈਬ੍ਰੇਟ, ਦੈਨ ਓਨਲੀ ਵਨ ਵਰਡ ਕਮਸ ਆਊਟ। ਇਹ ਪਤੰਜਲੀ ਲਿਖ ਰਹੇ 72 ਟਾਈਮਸ ਹੀ ਹੈਡ ਦ ਕਾਊਂਟਿੰਗ ਆਲਸੋ। ਸਾਡੇ ਹਿਰਦੇ ਦੇ ਵਿੱਚ ਕਿਤਨੀਆਂ ਧਮਣੀਆਂ ਨੇ ਇਹ ਵੀ ਉਹਨਾਂ ਨੇ ਲਿਖਿਆ ਪੂਰੀ, ਕਿਸ ਤਰ੍ਹਾਂ ਲਿਖਿਆ ਉਹਨਾਂ ਨੇ, ਦ ਪਾਵਰ ਆਫ ਕੰਸਨਟ੍ਰੇਸ਼ਨ। ਔਰ ਯੋਗ ਮਾਰਗ ਦੇ ਇਹਨਾਂ ਜੋਗੀਆਂ ਦੀ ਸਿਫਤ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਜੋਗੀ ਨੇ ਬਹੁਤ ਕੁਛ ਜਾਣਿਆ ਪਰ ਇਹ ਜੋਗੀ ਵੀ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਹਾ ਨਾ ਕੋਈ। ਜੋਗੀ ਵੀ ਇਹ ਦੁਨੀਆ ਕਿਸ ਤਾਰੀਖ, ਕਿਸ ਦਿਨ, ਕਿਸ ਮਹੀਨੇ, ਕਿਸ ਵਾਰ ਨੂੰ ਹੋਈ ਹੈ ਇਹਦੇ ਬਾਰੇ ਉਹ ਵੀ ਨਿਰਣਾ ਨਹੀਂ ਕਰ ਸਕਿਆ, ते जा करता सिरठी को साजे आपे जाने सोई जिस परमात्मा ने ए दुनिया बनाई उयो जाने ए कदों और किस दिन और किस वार और किस तारीख नु बनाई। पिछे मैं जिक्र कर रही थी कि ईसाई मत मंदा है 6 दिन च दुनिया बनी, 6 days 6 दिन च। ते सैटरडे और संडे उन्हें आराम कीता, 7वें दिन संडे नु उन्हें आराम कीता, मंडे टू सैटरडे कम कीता, संडे गॉड ने आराम कीता, इसे करके संडे नु इट्स अ हॉलीडे। वैसे हॉलीडे शब्द नु समझिए, हॉलीडे मीन्स होली डे, पवित्र दिन। पर पवित्र दिन ता पवित्र होवे जे पवित्र आत्मा दी याद करे, ते जे संडे मीन्स स्लीपिंग लेट, संडे मीन्स हैविंग ब्रेकफास्ट इन बेड, सो इट इज नॉट ए होली डे, इट इज अ वेस्ट डे। देन दिन खराब करता पिया है, देर तक सो रहा है, बिस्तरे च बगैर ब्रश कीत्या, बगैर नात्या धोत्या, बगैर मुंह सवारिया, बगैर अपने रब नू याद कीत्या चाह दा प्याला। वैसे किन्ने लोग पींदे ने, काफी लोग पींदे ने, नाते धोते बगैर बेड टी, बिस्तरे दे विच पीण वाली चाह नू बेड टी। वैसे चाह कम चीज माड़ी हुई है, कोई एडी चंगी चीज नहीं है। चाह जड़ी कप वाली है ए भी माड़ी है, चाह जड़ी मन विच उठदी है ना ए भी बहुत माड़ी है। चाह ज्यादा पी ले तो डॉक्टर कहंदे ने एसिड अंदर बनन लग पैंदा, ज्यादा काढ़ काढ़ के बनांदा है। अगर बहुत देर तक काढ़ के बनाए, देन 1 कप ऑफ टी इज इक्विवेलेंट टू निकोटीन ऑफ 1 सिगरेट, 1 सिगरेट दे बराबर। एना निकोटीन जिन्हू बहुता काढ़ो ना, बहुत ज्यादा काढ़ो, जेकर काढ़ी तुरी जा रहे ने तो जरा जे दुध पाया तो पी जाते ने जेड़े, पूरा नशा है उस विच, पूरा नशा है उस विच, निकोटीन का नशा है। किसे संत नु क्या महाराज चाह पियोगे, कहंदे पी छड़ी बड़ी देर दी, समझना उन्होंने क्या चाह पियोगे, कुछ चाह है वो कहंदे चाह पी छड़ी बड़ी देर दी, हुन ते चाह गई चिंता मिटी मनवा बेपरवाह, जिसको कछु न चाहिए सोई शहनशाह। चाह गई चिंता मिटी, चाहना सी चिंता सी, चाहना चली गई चिंता मुक गई, ते हुन ते शहनशाह हो गया, हुन ते मैं शहनशाह हो गया। किन्ने दिनां च बनी दुनिया, कहंदे जी 6 दिनां च दुनिया बनी। एक आदमी ने अपना कोट सिलना दिता एक टेलर नो, टेलर ने कहा 3 दिनां बाद आ जाई लैण वास्ते, 3 दिन बाद गया तैयार नहीं। उन्हें कहा फेर आवी, फेर आवी, 4-5 चक्कर लवा ले, महीना पूरा लंघ गया। महीने बाद जो ग्राहक अपना कोट लैण वास्ते गया और टेलर ने आज फिर लारा ला दिता कि भी अजे तैयार नहीं होया, गाहक नू बड़ा गुस्सा आया। वो कहंदा ने हद हो गई, रब ने 6 दिनां च एडी वड्डी दुनिया बना छड़ी ते तेनू महीना हो गया तू मेरा कोट नहीं बनाया। टेलर ने कहा भाई साहब 6 दिनां च दुनिया बनाई ते वेख्या कि ओजी दुनिया बनी है टूटी भजी, ते मैं ओ जा कोट नहीं बनाना मंगदा, ताइयो मैं टाइम बोता लगा रहा चीज चंगी बनावांगा। जो चीज बनी है ना, एक मैनू पसंद नहीं आई, तेनू आई पसंद किधरे? वो कहना गलत भाई तेरी सही है बिल्कुल। पर गुरुदेव कह रहे ने जा करता सिरठी को साजे आपे जाने सोई, ए प्रभु ही जानदा है कि उन्हें किवें और कदों और किस तरह बनाई। आदमी दा मन सोच नहीं सकता, वी कैन नॉट इमेजिन, वी कैन नॉट थिंक ऑल्सो। किव कर आखा किव साला ही क्यों वर्णी किव जाना, प्रभु ए तेरी मैं उस्तत किवें कहा, किस मुंह नल कहा, किस तरीके नल कहा, मैं जानदा नहीं। मेरी बुद्धि जवाब दे रही है, नानक आखण सबको आखे एक दो एक से आना। हे नानक मैं कहा कि जे कहण वालिया नू वेखदा ते बड़े बड़े सयाणिया ने बड़ा बड़ा कुछ किया है तेरे वास्ते, पर खुद नानक भी बहुत कुछ कह रहा है तेरे वास्ते। लेकिन मैं इतनी गल जानदा, कितना भी कह लईए कह कह के तेरी महिमा तेरी उस्तत कही नहीं जा सकती। क्यों वड्डा साहेब वड्डी नाई कीता चाका होवे, तू वड्डा तेरे काम वड्डे, असी छोटे, साड़ी जबान छोटी, साड़ा मन छोटा, साड़ा दिमाग छोटा, साड़ा दिल भी छोटा। ख्याल करना दिल किड्डा छोटा है। वो कहंदे राम कहंदे हिंदुआं दा, कहंदे ने गाड कहंदे ईसाइयां दा है, ਕਹਿੰਦੇ ਰਹੀਮ ਕਹਿੰਦੇ ਇਹ ਨਾਮ ਤੇ ਮੁਸਲਮਾਨਾਂ ਦਾ ਹੈ, ਵਾਹਿਗੁਰੂ ਕਹਿੰਦੇ ਇਹ ਨਾਮ ਸਾਡੇ ਸਿੱਖਾਂ ਦਾ ਹੈ। ਦਿਲ ਕਿੱਡਾ ਛੋਟਾ, ਸਵੀਕਾਰ ਨਹੀਂ ਕਰਦੇ ਅਸੀਂ, ਪਰ ਪਿੱਛੇ ਪਿਛਲੀਆਂ ਪੌੜੀਆਂ ਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਹੈ, ਅਸੰਖ ਤਰੀਕੇ ਨੇ ਪ੍ਰਭੂ ਤੇਰੇ ਤੱਕ ਪਹੁੰਚਣ ਵਾਸਤੇ, ਅਸੰਖ ਥਾਵ ਅਸੰਖ ਨਾਵ, ਅਨੇਕ ਨਾਮ ਨੇ ਤੇਰੇ, ਅਨੇਕ ਮਾਰਗ ਨੇ ਤੇਰੇ ਤੱਕ ਪਹੁੰਚਣ ਵਾਸਤੇ, ਪਰ ਆਦਮੀ ਦੀ ਸੋਚ ਕਿੰਨੀ ਛੋਟੀ। ਪਰ ਗੁਰਦੇਵ ਕਹਿ ਰਹੇ ਨੇ, ਹੇ ਪ੍ਰਭੂ ਤੂੰ ਬਹੁਤ ਵੱਡਾ ਹੈ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਮੇਰੀ ਮਤ ਕਿੱਡੀ ਛੋਟੀ, ਇਸ ਛੋਟੀ ਮਤ ਨਾਲ ਤੇਰੀ ਮੈਂ ਸਰਾਹਨਾ ਕੀ ਕਰ ਸਕਾਂ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਏ। ਫਿਰ ਨਾਨਕ, ਜੇਕਰ ਕੋਈ ਇਹ ਸਮਝਦਾ ਹੈ ਕਿ ਮੈਂ ਸ਼ਬਦਾਂ ਵਿੱਚ ਬਿਆਨ ਕਰ ਸਕਾਂਗਾ, ਅੱਖਰਾਂ ਚ ਲਿਖ ਸਕਾਂਗਾ ਉਸ ਮਾਲਿਕ ਦੀ ਉਸਤਤ ਨੂੰ, ਉਹ ਕਹਿੰਦੇ ਨੇ ਐਸਾ ਆਦਮੀ ਦਰਗਾਹ ਵਿੱਚ ਕਦੀ ਸੁਭਾਏਮਾਨ ਨਹੀਂ ਹੋਵੇਗਾ। ਅੱਗੇ ਗਿਆ ਨਾ ਸੋਹੇ, ਉਹਦੀ ਕੋਈ ਸੋਭਾ ਨਹੀਂ ਹੈ। ਕਿਉਂ? ਜਿਸ ਆਦਮੀ ਨੂੰ ਇਹ ਮਾਣ ਹੋ ਗਿਆ ਕਿ ਮੈਂ ਉਸ ਵੱਡੇ ਪਰਮਾਤਮਾ ਦੀ ਥਾਂ ਨੂੰ ਪਾ ਲਿਆ, ਉਸ ਅਗੰਮ ਦੀ ਗਮਤਾ ਨੂੰ ਪਾ ਲਿਆ, ਉਸ ਅਥਾਂ ਦੀ ਥਾਂ ਨੂੰ ਪਾ ਲਿਆ, ਉਸ ਅਨੰਤ ਪ੍ਰਭੂ ਦੇ ਅੰਤ ਨੂੰ ਪਾ ਲਿਆ ਹੈ। ਉਹ ਕਹਿੰਦੇ ਨੇ ਉਹਦੀ ਕਾਹਦੀ ਸੋਭਾ? ਅਭਿਮਾਨੀ ਆਦਮੀ ਦੀ, ਜਿਹੜਾ ਇਹ ਕਹਿੰਦਾ ਕਿ ਮੈਂ ਸਮਝ ਲਈ ਦ ਬਾਉਂਡਰੀ ਦ ਲਿਮਿਟ, ਨਹੀਂ ਸਮਝ ਸਕਦੇ। ਤੇ ਜਦੋਂ ਬੁੱਧੀ ਸਮਝ ਨਾ ਸਕੇ ਪਰ ਦਿਲ ਪਿਆਰ ਦੇ ਗੀਤ ਗਾਣਾ ਚਾਹੇ, ਉਸ ਮਾਲਕ ਦੇ ਪਿਆਰ ਦੇ ਸੋਜ ਭਰੇ ਉਹਨਾਂ ਸ਼ਬਦਾਂ ਨੂੰ ਗਾਣਾ ਚਾਹੇ, ਉਹ ਕਹਿੰਦੇ ਸਿਰਫ ਇਤਨਾ ਹੀ ਕਹਿ ਸਕਦਾ ਹੈ, ਪ੍ਰਭੂ ਤੂੰ ਤਨ ਹੈ, ਪ੍ਰਭੂ ਤੂੰ ਤਨ ਹੈ। ਇਸ ਤੋਂ ਵੱਧ ਕੀ ਕਹਿ ਦੇਈਏ? ਤੇ ਸ਼ਾਇਦ ਤਨ ਕਹਿਣਾ ਵੀ ਔਖਾ ਹੋ ਜਾਏਗਾ। ਜੇ ਸਹੀ ਪਿਆਰ ਦੀ ਡੁਬਕੀ ਜਦੋਂ ਲੱਗ ਜਾਏਗੀ ਨਾ, ਉਦੋਂ ਇਹ ਵੀ ਕਹਿਣਾ ਬੰਦ ਹੋ ਜਾਏਗਾ, ਬੋਲ ਨਹੀਂ ਸਕੇਗਾ। ਕਿਵੇਂ? ਮਾਂ ਨੂੰ ਬੜਾ ਪਿਆਰ ਆਇਆ ਬੱਚੇ ਉੱਤੇ, ਬੜਾ ਪਿਆਰ ਆਇਆ ਬੱਚੇ ਉੱਤੇ, ਤੇ ਬੜੇ ਨਾਮ ਲੈਂਦੀ ਹੈ, ਮੇਰਾ ਚੰਦ ਹੈ, ਮੇਰਾ ਸੋਹਣਾ ਹੈ। ਪਰ ਜਦੋਂ ਪਿਆਰ ਦਾ ਗੋਤਾ ਪੂਰਾ ਖਾ ਲਵੇ ਤੇ ਬੱਚੇ ਨੂੰ ਦਿਲ ਨਾਲ ਲਾ ਲਏ, ਗਲਵਕੜੀ ਪਾ ਲਏ ਤੇ ਚੁੱਪ ਹੋ ਜਾਏਗੀ। ਪਿਆਰ ਦੀ ਗਹਿਰਾਈ ਜਦੋਂ ਵੀ ਆਦਮੀ ਮਹਿਸੂਸ ਕਰੇਗਾ, ਸ਼ਬਦਾਂ ਚ ਕਹਿ ਨਹੀਂ ਪਾਏਗਾ, ਨਹੀਂ ਕਹਿ ਪਾਏਗਾ। ਔਰ ਜਦੋਂ ਆਦਮੀ ਕਹਿ ਰਿਹਾ ਹੈ ਨਾ, ਯਕੀਨ ਜਾਣਨਾ ਅਜੇ ਉਹਨੇ ਗਹਿਰਾਈ ਦੇਖੀ ਨਹੀਂ ਹੈ, ਇਸੇ ਕਰਕੇ ਕਹਿ ਰਿਹਾ ਹੈ। ਜਦੋਂ ਬਹੁਤ ਖੁਸ਼ੀ ਸਾਨੂੰ ਆ ਜਾਵੇ ਤੇ ਸਾਡਾ ਗਲਾ ਭਰ ਆਏ, ਬੋਲਿਆ ਨਹੀਂ ਜਾਂਦਾ। ਬਹੁਤ ਜ਼ਿਆਦਾ ਦੁੱਖ ਹੋ ਜਾਏ, ਬਹੁਤ ਜ਼ਿਆਦਾ ਗਮ ਆ ਜਾਵੇ ਤੇ ਤਾਂ ਵੀ ਬੋਲਣਾ ਔਖਾ ਹੋ ਜਾਂਦਾ ਹੈ। ਕਹਿੰਦੇ ਨਾ ਗਲੇ ਰੂੰਦ ਜਾਏ ਤੇ ਅਥਰੂ ਨਿਕਲ ਆਉਂਦੇ ਨੇ, ਬੰਦਾ ਬੋਲ ਨਹੀਂ ਪਾਉਂਦਾ। ਕੋਲ ਬੈਠਾ ਆਦਮੀ ਕਹਿੰਦਾ ਵੀ ਇਹਨੂੰ ਇਹ ਹੋਇਆ ਹੈ, ਇਹਦੇ ਇਹ ਤਕਲੀਫ ਆਈ, ਉਹ ਖੁਦ ਨਹੀਂ ਬੋਲ ਪਾਉਂਦਾ। ਬਹੁਤ ਜ਼ਿਆਦਾ ਖੁਸ਼ੀ ਕੁਛ ਆਦਮੀ ਨੂੰ ਮਿਲ ਜਾਏ ਤੇ ਖੁਸ਼ੀ ਵਿੱਚ ਵੀ ਮਨ ਦਿਲ ਪਾਰ ਆਵੇ, ਬੋਲਣਾ ਔਖਾ ਹੋ ਜਾਂਦਾ ਹੈ। ਦੂਸਰੇ ਕਹਿੰਦੇ ਨੇ ਬਈ ਇਹਨੂੰ ਇਹ ਖੁਸ਼ੀ ਹੋ ਗਈ। ਜੇ ਦੁਨਿਆਵੀ ਖੁਸ਼ੀ ਔਰ ਗਮੀ ਸਾਡੀ ਜ਼ੁਬਾਨ ਨੂੰ ਬੇਜ਼ੁਬਾਨ ਕਰ ਜਾਂਦੀ ਹੈ ਤੇ ਉਸ ਵੱਡੇ ਸਾਹਿਬ ਦੀ ਵਡਿਆਈ, ਉਸ ਅਗੰਮ ਅਨੰਤ ਬੇਅੰਤ ਪ੍ਰਭੂ ਦੀ ਵਡਿਆਈ ਨੂੰ ਜਦੋਂ ਦਿਲ ਭਰ ਜਾਵੇਗਾ ਤੇ ਜ਼ੁਬਾਨ ਕਿਵੇਂ ਬੋਲੇਗੀ? ਜ਼ੁਬਾਨ ਬੋਲ ਨਹੀਂ ਸਕੇਗੀ, ਜ਼ੁਬਾਨ ਕਹਿ ਨਹੀਂ ਸਕੇਗੀ। ਤੇ ਜਦੋਂ ਕੁਛ ਜ਼ੁਬਾਨ ਨਾ ਕਹਿ ਸਕੇ, ਤੇਰਾ ਸਿਰਫ ਸਿਰ ਝੁਕ ਜਾਏ, ਇੰਨਾ ਹੀ ਬਹੁਤ। ਉਹ ਕਹਿੰਦੇ ਦਿਲ ਮੇ ਸਮਾ ਗਿਆ ਕੋਈ, ਰੂਹ ਪੇ ਛਾ ਗਿਆ ਕੋਈ, ਆਪ ਹੀ ਆਪ ਰਹਿ ਗਿਆ, ਮੁਝ ਕੋ ਮਿਟਾ ਗਿਆ ਕੋਈ। ਹੁਣ ਕਹਿਣ ਵਾਲਾ ਬਚਿਆ ਹੀ ਨਹੀਂ, ਕਵੇ ਕੌਣ, ਕਿਵੇਂ ਕਹੇ? ਹੁਣ ਕਹਿਣ ਨੂੰ ਬਚਿਆ ਕੁਛ ਨਹੀਂ, ਕਿਉਂਕਿ ਕਹਿਣ ਵਾਲਾ ਹੀ ਨਹੀਂ ਹੁਣ ਬਚਿਆ, ਤੇ ਉਸਤਤ ਵੀ ਕੋਈ ਕਿਵੇਂ ਕਰੇਗਾ? ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਹੇ। ਇੱਥੇ 21ਵੀਂ ਪੌੜੀ ਦੀ ਵਿਆਖਿਆ ਪੂਰੀ ਹੋਈ, ਬਕਾਇਆ ਅਸੀਂ ਕੱਲ ਨੂੰ ਲਾਂਗੇ। ਮੇਰੀ ਇੱਕ ਬੇਨਤੀ ਹੈ, ਇਤਨਾ ਗੰਭੀਰ ਵਿਸ਼ਾ ਹੈ, ਪਰ ਇਸ ਗੰਭੀਰਤਾ ਨੂੰ ਸਰਲ ਕਰਕੇ, ਆਸਾਨ ਕਰਕੇ ਕਿ ਸਮਝ ਸਕਣ ਸਭ ਕੋਈ, ਐਸੀ ਮੇਰੀ ਕੋਸ਼ਿਸ਼ ਬਰਾਬਰ ਚੱਲ ਰਹੀ ਹੈ। ਤੁਹਾਡਾ ਸਹਿਯੋਗ ਚਾਹੀਦਾ ਮੈਨੂੰ। ਮੈਂ ਪਹਿਲਾਂ ਵੀ ਕਿਹਾ ਸੀ, ਛੋਟਾ ਬੱਚਾ ਜੇਕਰ ਤੁਸੀਂ ਨਾਲ ਲਿਆਓ, ਉਹਨੂੰ ਗੋਦ ਵਿੱਚ ਰੱਖੋ। ਇੱਥੇ ਆ ਕੇ ਬੱਚਾ ਘੁੰਮੇਗਾ, ਡਾਂਸ ਕਰਨਾ ਚਾਲੂ ਕਰ ਦੇਗਾ, ਵੈਸੇ ਵੀ ਬੇਅਦਬੀ ਹੈ, ਔਰ ਮੇਰੀ ਕੰਸੈਂਟਰੇਸ਼ਨ ਨੂੰ ਵੀ ਥੋੜਾ ਫਰਕ ਪੈਂਦਾ ਉਸ ਵਿੱਚ। ਜਾਂ ਤੇ ਬੱਚੇ ਨੂੰ ਗੋਦ ਵਿੱਚ ਰੱਖੋ, ਜੇ ਥੋੜਾ ਜਿਹਾ ਰੋਣ ਲੱਗਾ ਉਹਨੂੰ ਚੁੱਕ ਕੇ ਬਾਹਰ ਲੈ ਜਾਓ, ਕਿਉਂਕਿ ਅਸੀਂ ਕਿੰਨੇ ਵੀ ਥੱਪੜ ਉਹਨੂੰ ਮਾਰ ਲਾਂਗੇ ਉਹਨੇ ਤੇ ਰੋਈ ਤੁਰੀ ਜਾਣਾ ਹੈ, ਉਹਨੂੰ ਕੀ ਪ੍ਰੋਬਲਮ ਹੈ ਛੋਟਾ ਬੱਚਾ ਦੱਸ ਵੀ ਨਹੀਂ ਸਕਦਾ। ਥੋੜੀ ਜਿਹੀ ਮਿਹਰਬਾਨੀ ਇਤਨੀ ਕੁ ਜ਼ਰੂਰ ਕਰ ਲਿਓ ਕਿ ਜਦੋਂ ਬਸ ਬੈਠੀਏ ਤਾਂ ਇੰਝ ਬੈਠੀਏ ਬੈਠਿਆਂ ਖੋ ਜਾਈਏ। ਸ਼ਾਇਰ ਕਹਿੰਦਾ ਹੈ, ਬੈਠ ਜਾ ਤੂੰ ਉਸਕੇ ਦਰ ਪੇ ਨਕਸ਼ੇ ਪਾ ਕੀ ਤਰ੍ਹਾਂ। ਨਕਸ਼ੇ ਪਾ ਕਹਿੰਦੇ ਜਿਵੇਂ ਅਸੀਂ ਗਿੱਲੀ ਮਿੱਟੀ ਉੱਪਰ ਕਦਮ ਰੱਖੀਏ ਤੇ ਸਾਡੇ ਕਦਮ ਦਾ ਨਿਸ਼ਾਨ ਪੈ ਜਾਂਦਾ ਹੈ। ਕਹਿੰਦੇ ਨੇ, ਬੈਠ ਜਾ ਤੂੰ ਉਸਕੇ ਦਰ ਪੇ ਨਕਸ਼ੇ ਪਾ ਕੀ ਤਰ੍ਹਾਂ ਕਿ ਕੋਈ ਮਿਟਾ ਤੋ ਸਕੇ ਲੇਕਿਨ ਉਠਾ ਨਾ ਸਕੇ। ਇੰਜ ਬੈਠਣਾ, ਇੰਜ ਬੈਠਾਂਗੇ ਤਾਂ ਗਹਿਰਾਈਆਂ ਨੂੰ ਛੂ ਪਾਵਾਂਗੇ, ਤਾਂ ਹੀ ਜਪਜੀ ਸਾਹਿਬ ਦੀ ਇਸ ਗਹਿਰੇ ਰਾਜ ਨੂੰ ਅਸੀਂ ਆਪਣੇ ਦਿਲਾਂ ਦੇ ਵਿੱਚ ਸਮਾ ਪਾਵਾਂਗੇ। ਆਸ ਕਰਦੀ ਹਾਂ ਤੁਸੀਂ ਜ਼ਰੂਰ ਇਹਦੇ ਤੇ ਵਿਚਾਰ ਕਰੋਗੇ।